যো দিশে শোষ রোগী রোগ রহত মেরা সতগুর যোগী। মনুখ রোগ হ্যায় আর এ রোগ দো হিসিয়াঁ বিচ প্রগট হোন্দা হ্যায়। তন দে তল তে রোগ বন কে মন দে তল তে সোগ বন কে। তো ক্যা জীবন ভর রোগ তে সোগ বিচ জীবনা হি মনুখ দি প্রলভদ হ্যায়, মনুখ দা ভবিষ্য। এহি মনুখ হ্যায় রোগ বিচ জীবে সোগ বিচ জীবে। চিন্তাওয়াঁ তে ইতনি পীড়া নে ইতনা বোঝ হ্যায়। धन गुरु अर्जन देव जी महाराज ने एक बड़ा सुंदर उदाहरण दिता है। गिरंत गिर पतित पातालं जलंत दे दी बैसांतरे। कोई मनुख बहुत पहाड़ दी उच्ची चोटी तो गिर रहा है, हजारा फुट दी बुलंदी तो थले गिर रहा है। गिरंत गिर पतित पातालं जलंत दे दीप बैसांतरे। ज्वालामुखी अग विच गिर जाए और कोई जिंदा जल रहा हो। बहंत अगा तोयंग तरंगंग अथाह सागर दिया लहरां विच गोते खा रहा हो, डुब रहा हो। बड़ी बुलंदी तो गिर रहा हो, ज्वालामुखी अग विच जल रहा हो, डुब रहे होवे। इस नाल जो शरीरक ते मानसिक पीड़ा होंदी है, बहंत अगा तोयंग तरंगंग दुखंत ग्रह चिंता जनमंत मरण। घरेलू चिंता, जगत दी चिंता, परिवार दी चिंता, आर्थिक चिंता, ये ऐसी है महाराज कहने जैसे कोई पहाड़ दी बुलंदी तो गिर रहे होवे, ज्वालामुखी अग विच जल रहे होवे, या फिर अथा सागर दिया लहरां विच डुब रहे होवे। इंज कह रो मनुख दा पतन हर वक्त हो रहा है, हर वक्त गिर रहे है। कहिंदे ने यात्रा ते चढ़ाइयां दे चौंदी है, निवाण विच ते पतन है, गिरावट है। पानी निवाण विच जा रहे है, स्वास्थ्य कहने आ गिर रहे है, गिर रहे है। जिंदगी निवाण दी तरफ जा रही है, यात्रा ते ओ होंदी है जब चढ़ाइयां दी होवे। जब कोई चढ़दा है एक औ घट घाटी राम की ते चढ़ रहे हो कबीर। किसे हद तक मनुख दी जीवन शक्ति निवाण दी तरफ जावे काम बनदी है, जीवन शक्ति ऊंचाइयां दी तरफ जावे राम बनदी है। राम रस ते काम रस इंज कह लो बुलंदी ते निवाण है, निवाण है, निवाण है। इस पतन दी थोड़ी जिया देर लई ते लोड़ है, ताके ख्याल आ जाए चढ़ाइयां ते चढ़ना। जद शक्ति निवाण दी तरफ जांदी है, जानी चाहिए कुछ देर लई संतान नू जन्म देंदी है। जब यही शक्ति चढ़ाइयां दी तरफ जांदी है तो भगवान नू जन्म देंदी है। मनुख है जो संतान नू भी जन्म देंदा है, भगवान नू भी जन्म दे सकदा है। संतान नू जन्म देण दे ते पशु भी समर्थ होए ने, कीड़े मकोड़े भी समर्थ होए ने। संतान नू जन्म देण दे करीबन करीबन सारे मनुख भी समर्थ हो जांदे ने। जीवन ते उस दिन सफल होंदा जब कोई भगवान नू जन्म देंदा है। और भगवान नू जन्म देना की होंदा है, वो स्वयं भगवान मई हो जांदा है। अब तो जाए चढ़े सिंहासन मिले हैं सारंग पानी, राम कबीरा एक भय है कोय न सके पछाने। हुण इत्थे प्रश्न खड़ा होंदा है, अगर जीवन रोग है ते मन सोग है तन रोग है तो फिर की करिए। रोग दिच जीवी है, सोग दिच जीवी है, इस तो छुटकारा हो सकता है। बस धार्मिक ज्ञान ਇਹ ਜਗਤ ਦੇ ਗਿਆਨ ਵਿਚ ਇਹੀ ਅੰਤਰ ਹੈ। ਫਰਾਇਡ ਜੈਸਾ ਦਾਰਸ਼ਨਿਕ ਕਹਿੰਦਾ ਹੈ, ਕਾਮ ਦੇ ਉੱਤੇ ਜੀਵਣਾ ਹੀ ਪਏਗਾ, ਹੰਕਾਰ ਦੇ ਉੱਤੇ ਜੀਵਣਾ ਹੀ ਪਏਗਾ, ਲੋਭ ਦੇ ਉੱਤੇ ਜੀਵਣਾ ਹੀ ਪਏਗਾ। ਇਹ ਮਨੁੱਖ ਦੀ ਸ਼ਕਤੀ ਹੈ ਔਰ ਆਪਣੀ ਸ਼ਕਤੀ ਨਾਲ ਲੜ ਕੇ ਮਨੁੱਖ ਬਚ ਨਹੀਂ ਸਕਦਾ। ਇਹ ਤਾਂ ਇੱਕ ਮਹਾਨ ਤਾਕਤ ਹੈ। ਲੋਭ ਇਸ ਕੋਲ ਕੁਝ ਕਰਵਾਉਣਾ ਚਾਹੁੰਦਾ ਹੈ, ਹੰਕਾਰ ਇਸ ਕੋਲ ਬਹੁਤ ਕੁਝ ਕਰਵਾਵੇਗਾ, ਕੰਮ ਵੀ ਇਸ ਕੋਲ ਬਹੁਤ ਕੁਝ ਕਰਵਾਵੇਗਾ। ਇਸ ਦੇ ਉੱਤੇ ਜੀਵਣਾ ਪਏਗਾ। ਬਸ ਭਾਰਤ ਦਾ ਮਨੀਸ਼ ਕਹਿੰਦਾ ਨਹੀਂ, ਇਸ ਤੋਂ ਬਚਿਆ ਜਾ ਸਕਦਾ, ਇਸ ਤੋਂ ਉੱਚਾ ਉਠਿਆ ਜਾ ਸਕਦਾ। ਕਰੀਬਨ ਕਰੀਬਨ ਪੱਛਮੀ ਵਿਦਵਾਨ ਐਸਾ ਕਹਿੰਦੇ ਨੇ ਕਿ ਭਾਰਤ ਦੇ ਮਨੀਸ਼ ਬਹੁਤੇ ਕਲਪਨਾਵਾਂ ਵਿਚ ਨੇ, ਕਲਪਨਾਵਾਂ ਵਿਚ ਨੇ। ਭਾਰਤ ਦੀ ਮਨੀਸ਼ ਦੀ ਭਾਸ਼ਾ ਜੇ ਬੋਲੀਏ ਤੇ ਕਹਿ ਸਕਦੇ ਹਾਂ ਪੱਛਮੀ ਵਿਦਵਾਨ ਕਿਸੇ ਹੱਦ ਤੱਕ ਭੁਲੇਖੇ ਵਿਚ ਨੇ, ਅਗਿਆਨ ਵਿਚ ਨੇ, ਨਾ ਸਮਝੀ ਵਿਚ ਨੇ, ਦਾਨਿਸ਼ਮੰਦੀ ਨਹੀਂ ਹੈ, ਦੂਰਦ੍ਰਿਸ਼ਟੀ ਨਹੀਂ ਹੈ। ਉਹ ਤੇ ਕਹਿ ਰਹੇ ਨੇ ਕਿ ਭਾਰਤ ਦੇ ਮਨੀਸ਼ ਕਲਪਨਾ ਦੀ ਦੁਨੀਆ ਦੇ ਜੀ ਰਹੇ ਨੇ, ਕਲਪਨਾ ਦੀ ਦੁਨੀਆ ਜੀ ਰਹੇ ਨੇ। ਪਰ ਕੌਣ ਇਹਨਾਂ ਨੂੰ ਦੱਸੇ? ਕਹਿੰਦੇ ਨੇ ਉਸ ਦੀ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੋ ਹੈ ਨਹੀਂ, ਜੋ ਹੈ ਨਹੀਂ। ਅਗਰ ਪਿਆਸ ਹੈ ਤਾਂ ਪਾਣੀ ਜ਼ਰੂਰ ਹੈ, ਭੁੱਖ ਹੈ ਤਾਂ ਭੋਜਨ ਜ਼ਰੂਰ ਹੈ, ਜੀਵਨ ਵਿਚ ਪਰਮ ਸੁੱਖ ਦੀ ਜੇ ਪਿਆਸ ਹੈ ਤਾਂ ਪਰਮ ਸੁੱਖ ਹੈ, ਪਰਮ ਸੁੱਖ ਹੈ। ਪਰਮ ਆਨੰਦ ਦੀ ਜੇ ਤੜਪ ਹੈ ਤਾਂ ਫਿਰ ਪਰਮ ਆਨੰਦ ਹੈ। ਉਹ ਕਹਿੰਦੇ ਨੇ ਟੋਲ ਟੋਲ ਕੇ, ਖੋਜ ਖੋਜ ਕੇ ਐਸਾ ਦੇਖਿਆ, ਧਨ ਮਿਲਿਆ, ਸੰਪਦਾ ਮਿਲੀ ਹੈ, ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਅੰਬਾਰ ਲੱਗੇ ਨੇ, ਸੁੱਖ ਤੇ ਨਹੀਂ ਮਿਲਿਆ, ਕਿਧਰੇ ਵੀ ਨਹੀਂ ਮਿਲਿਆ। ਅਧੂਰੀ ਸੱਚਾਈ ਤੇ ਉਨ੍ਹਾਂ ਨੇ ਵੀ ਕਬੂਲ। ਹੁਣ ਤੇ ਮੈਡੀਕਲ ਸਾਇੰਸ ਵੀ ਕਹਿ ਰਹੀ ਹੈ ਕਿ 60% ਬਿਮਾਰੀਆਂ ਸਾਡੇ ਕਾਬੂ ਵਿਚ ਨਹੀਂ ਨੇ, ਨਹੀਂ ਨੇ। ਮਾਨਸਿਕ ਰੋਗ ਵਿਚ ਜੀਵਣਾ ਬਸ ਇਹੀ ਮਨੁੱਖ ਦੀ ਜ਼ਿੰਦਗੀ ਹੈ, ਹੋਰ ਕੁਛ ਵੀ ਨਹੀਂ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਇੱਕ ਪਰਮ ਜੀਵਨ ਹੈ, ਐਸਾ ਜੀਵਨ ਜਿਹਦੇ ਚ ਜਨਮ ਦਾ ਦੁੱਖ ਨਹੀਂ ਹੈ, ਜਿਹਦੇ ਚ ਮਰਨ ਦਾ ਦੁੱਖ ਨਹੀਂ ਹੈ, ਔਰ ਜਿਸ ਵਿਚ ਤੀਜਾ ਦੁੱਖ ਬੁਢੇਪੇ ਦਾ ਰੋਗ ਵੀ ਨਹੀਂ ਹੈ। ਕੁਛ ਨਾ ਸਮਝ ਐਸਾ ਕਹਿੰਦੇ ਨੇ ਕਿ ਕਿਉਂ ਮੰਨੀਏ ਜੀਵਨ ਦੁੱਖ ਹੈ, ਸਰੀਰ ਰੋਗ ਹੈ। ਚੰਗੇ ਭਲੇ ਕਈ ਸਵਾਸਥ ਸਰੀਰ ਦਿਖਾਈ ਦਿੰਦੇ ਨੇ, ਗੁਰਬਾਣੀ ਨਹੀਂ ਮੰਨਦੀ। ਅਗਰ ਸਵਾਸਥ ਦਿਖਾਈ ਦਿੰਦੇ ਨੇ ਤਾਂ ਇੱਕ ਦਿਨ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ? ਆਖਿਰ ਬੁੱਢੇ ਹੋਣ ਦਾ ਬੀਜ ਤੇ ਇਸ ਦੇ ਅੰਦਰ ਪਿਆ, ਤੇ ਜਿਹੜਾ ਬੀਜ ਇਸ ਨੂੰ ਬੁੱਢਾ ਕਰ ਸਕਦਾ ਹੈ ਉਹਨੂੰ ਰੋਗ ਕਿਹਾ ਜਾਏਗਾ, ਹੋਰ ਕੀ ਆਖਿਆ ਜਾਏਗਾ? ਜਿਹੜੇ ਸਵਸਥ ਦਿਖਾਈ ਦਿੰਦੇ ਨੇ ਵਾਸਤਵਿਕ ਉਹਨਾਂ ਦੀਆਂ ਥੋੜੀਆਂ ਜਿਹੀਆਂ ਬਿਮਾਰੀਆਂ ਸੀਮਾ ਵਿਚ ਨੇ, ਜਾਂ ਔਸਧੀਆਂ ਖਾ ਖਾ ਕੇ ਰੋਗ ਨੂੰ ਉਹ ਸੀਮਾ ਵਿਚ ਕਰ ਲੈਂਦਾ ਤਾਂ ਕਿ ਪੀੜਾ ਮਹਿਸੂਸ ਨਾ ਹੋਵੇ, ਰੋਗ ਤੇ ਖਤਮ ਨਹੀਂ ਹੋਏ। ਅਗਰ ਰੋਗ ਖਤਮ ਹੋ ਗਏ ਨੇ ਤਾਂ ਫਿਰ ਬੁੱਢਾ ਕਿਸ ਤਰ੍ਹਾਂ ਹੋ ਸਕਦਾ ਹੈ? ਤੇ ਬੁਢੇਪਾ ਤੇ ਇੱਕ ਐਸਾ ਰੋਗ ਹੈ, ਇਸ ਨੂੰ ਸੀਮਿਤ ਕਰਨਾ ਵੀ ਬੜਾ ਔਖਾ ਹੈ, ਕਠਿਨ ਹੈ। ਇਹ ਤੇ ਵੱਧਦਾ ਜਾਏਗਾ, ਵੱਧਦਾ ਜਾਏਗਾ। ਭਾਰਤ ਦੇ ਸਾਰੇ ਸੰਤ ਕਹਿੰਦੇ ਨੇ ਬੁਢੇਪਾ ਸਵੈਮ ਆਪਣੇ ਆਪ ਵਿਚ ਇੱਕ ਰੋਗ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੇ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਬੁਢੇਪਾ ਖੁਦ ਇੱਕ ਰੋਗ ਹੈ। ਮਨ ਵਿਚ ਵਾਸ਼ਨਾ ਬੜੀ ਪ੍ਰਬਲ ਹੈ, ਚਲੀਏ ਪਰ ਚੱਲਣ ਦੀ ਸਮਰੱਥਾ ਪੈਰਾਂ ਵਿਚ ਨਹੀਂ ਹੈ। ਮਨ ਵਿਚ ਬੜੀ ਪ੍ਰਬਲ ਵਾਸ਼ਨਾ ਹੈ ਪਦਾਰਥਾਂ ਨੂੰ ਭੋਗਣ ਦੀ, ਇੰਦਰੀਆਂ ਦੀ ਸਤਿਆ ਹੈ ਨਹੀਂ। ਕਹਿੰਦੇ ਨੇ ਇੱਕ ਜਵਾਨ ਦੀ ਪੀੜਾ ਨਾਲੋਂ ਹਜ਼ਾਰਾਂ ਗੁਣਾ ਵੱਧ ਪੀੜਾ ਹੁੰਦੀ ਹੈ ਬੁੱਢੇ ਕੋਲ। ਕਿਉਂ? ਜਵਾਨ ਨਾਲੋਂ ਹਜ਼ਾਰਾਂ ਗੁਣਾ ਵਾਸ਼ਨਾ ਉਸਦੀ ਵੱਧ ਗਈ ਹੈ, ਉਮਰ ਦੇ ਨਾਲ ਨਾਲ ਵਾਸ਼ਨਾ ਵੱਧਦੀ ਹੈ। ਤੇ ਉਹਨਾਂ ਵਾਸ਼ਨਾਵਾਂ ਦੀ ਪੂਰਤੀ ਕਰ ਸਕੇ ਸਰੀਰ ਸਾਥ ਨਹੀਂ ਦਿੰਦਾ, ਸਰੀਰ ਸਾਥ ਨਹੀਂ ਦਿੰਦਾ। ਇਸ ਵਾਸਤੇ ਬੁੱਢਾ ਬਹੁਤ ਪੀੜਾ ਵਿਚ ਜੀਵਦਾ ਹੈ, ਬਹੁਤ ਪੀੜਾ ਵਿਚ ਜੀਵਦਾ ਹੈ, ਬੜੀ ਮਾਨਸਿਕ ਪੀੜਾ ਆਉਂਦੀ ਹੈ। ਬੁਢੇਪਾ ਖੁਦ ਇੱਕ ਰੋਗ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਅਸੀਂ ਹੁਣ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨੀ, ਮਰਣਾ ਕੋਈ ਨੀ, ਬੁਢੇਪਾ ਕੋਈ ਨੀ। ਜਨਮ ਹੈ ਤੋ ਦੁੱਖ ਹੈ, ਜੀਵਨ ਹੈ ਤੋ ਦੁੱਖ ਹੈ, ਔਰ ਮਰਨ ਹੈ ਤੋ ਦੁੱਖ ਹੈ। ਤੋ ਪ੍ਰਸ਼ਨ ਖੜਾ ਹੁੰਦਾ, ਜੀਵਨ ਦੇ ਹੁੰਦੇ ਹੋਇਆ ਜੀਵਨ ਤੋਂ ਛੁਟਕਾਰਾ ਕਿਵੇਂ ਮਿਲੇ? ਮੌਤ ਦੇ ਹੁੰਦੇ ਹੋਇਆ ਮੌਤ ਤੋਂ ਕਿਵੇਂ ਬਚੀਏ? ਔਰ ਜਨਮ ਹੋ ਗਿਆ, ਇਹਨੂੰ ਬੁਲਾਈਏ ਕਿਸ ਤਰ੍ਹਾਂ, ਕਿਵੇਂ ਬੁਲਾਈਏ? ਇਨ੍ਹਾਂ ਰੋਗਾਂ ਤੋਂ ਔਰਵੇਂ ਛੁਟਕਾਰਾ ਆਵੇ। ਪ੍ਰਥਮ, ਚਿੰਤਾ ਤੋਂ ਕਿਵੇਂ ਬਚੀਏ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਬੜਾ ਕੀਮਤ, ਜਿਹਨੂੰ ਭੋਗ ਸਮੇਂ ਅਖੰਡ ਪਾਠ ਸਾਹਿਬ ਦਾ ਜਦ ਜਾਂ ਖੁੱਲੇ ਪਾਠ ਦਾ ਜਦ ਭੋਗ ਪੈਂਦਾ ਹੈ, ਸਲੋਕਾਂ ਦੀ ਬਾਣੀ ਚੱਲਦੀ ਹੈ, ਇਸ ਸਲੋਕ ਦੇ ਆਉਂਦਿਆਂ ਸਾਰੇ ਹੀ ਬੜੇ ਉਤਸ਼ਾਹ ਨਾਲ, ਉਮੰਗ ਨਾਲ ਪੜ੍ਹਦੇ ਨੇ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਪਰ ਜਿਨ੍ਹਾਂ ਅਰਥਾਂ ਵਿਚ ਜਗਤ ਇਸ ਨੂੰ ਪੜਦਾ ਹੈ, ਇਹ ਅਰਥ ਨਹੀਂ ਲੈ। ਅੱਜ ਤੱਕ ਜਿਨ੍ਹਾਂ ਅਰਥਾਂ ਦੇ ਜਿਸ ਨੂੰ ਪੜਿਆ ਜਾ ਰਿਹਾ, ਇਹ ਅਰਥ ਨਹੀਂ ਲੈ। ਮਨੁੱਖ ਇਸ ਦੇ ਅਰਥ ਕਰਦਾ ਹੈ, ਅਨਹੋਣੀ ਘਟਨਾ ਘਟੇ ਤੇ ਚਿੰਤਾ ਕਰ, ਭਾਵ ਮੌਤ ਹੋ ਗਈ ਹੈ, ਅਨਹੋਣੀ ਹੋ ਗਈ ਹੈ। ਕੋਈ ਜਵਾਨ ਜਦ ਬੁੱਢਾ ਹੋ ਜਾਂਦਾ ਹੈ, ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਬਿਮਾਰੀ ਚਰਮ ਸੀਮਾ ਤੇ ਜਦ ਕੋਈ ਪਹੁੰਚ ਜਾਂਦੀ ਹੈ, ਤੋ ਕਹਿ ਦਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਘਾਟਾ ਪੈ ਗਿਆ, ਦਿਵਾਲੀਆ ਹੋ ਗਿਆ, ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ। ਉਸਦੀ ਕਰ ਜੋ ਅਨਹੋਣੀ ਆਉਂਦੀ ਹੈ। ਸਲੋਕ ਦੇ ਇਹ ਅਰਥ ਕੀਤੇ ਜਾਂਦੇ ਨੇ, ਇਹ ਅਰਥ ਨਹੀਂ ਨੇ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਣੀ ਹੋਏ। ਵਿਸ਼ਰਾਮ ਨਾਲ ਪੜ੍ਹਨਾ ਪਵੇਗਾ। ਪ੍ਰਥਮ ਇਹ ਦੇਖਣਾ ਪਏਗਾ, ਚਿੰਤਾ ਕਿਸ ਗੱਲ ਦੀ ਹੈ? ਚਿੰਤਾ ਦੇ ਕਾਰਨ ਦੋ ਨੇ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਇਹ ਮਨੁੱਖ ਦੀ ਚਾਹਤ ਹੈ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪੜੋਸੀ ਨਾਲ ਹੋਇਆ ਹੋਵੇ ਪਿਆ, ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਹੈ, ਕਿਧਰੇ ਹੋ ਨਾ ਜਾਏ, ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ, ਐਸਾ ਹੋਣਾ ਹੀ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ ਹੈ, ਮੇਰੀ ਤਲਬ ਹੈ, ਮੇਰੀ ਚਾਹਤ ਹੈ, ਮੇਰੀ ਖਾਹਿਸ਼ ਹੈ, ਐਸਾ ਹੋਣਾ ਹੀ ਚਾਹੀਦਾ ਹੈ। ਪਰ ਅੰਦਰ ਚਿੰਤਾ ਬਣੀ ਹੋਈ, ਮਤਾ ਨਾ ਹੋਵੇ, ਮਤਾ ਨਾ ਹੋਵੇ। ਚਿੰਤਾ ਦੇ ਇਹ ਦੋ ਕਾਰਨ ਨੇ। ਐਸਾ ਨਹੀਂ ਹੋਣਾ ਚਾਹੀਦਾ, ਮੈਂ ਨਹੀਂ ਚਾਹੁੰਦਾ। ਐਸਾ ਹੋਣਾ ਹੀ ਚਾਹੀਦਾ, ਮੈਂ ਚਾਹੁੰਦਾ। ਪਹਿਲੇ ਇਸ ਗੱਲ ਦੀ ਚਿੰਤਾ ਹੈ, ਕਿਧਰੇ ਹੋ ਨਾ ਜਾਵੇ, ਜੋ ਮੈਂ ਨਹੀਂ ਚਾਹੁੰਦਾ ਕਿਧਰੇ ਹੋ ਨਾ ਜਾਵੇ, ਔਰ ਜੋ ਮੈਂ ਚਾਹੁੰਦਾ ਐਸਾ ਨਾ ਹੋਵੇ, ਕਿਧਰੇ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਚਿੰਤਾ ਨੂੰ ਇੱਕ ਪਾਸੇ ਰੱਖ, ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ। ਚਿੰਤਾ ਨੂੰ ਪਰੇ ਸੁੱਟ, ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ। ਅਗਰ ਇੱਕ ਬੁੱਢਾ ਆਖੇ ਕਿ ਮੈਂ ਮਾਸੂਮ ਬੱਚੇ ਦੀ ਤਰ੍ਹਾਂ ਹੋ ਜਾਵਾਂ, ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਔਰ ਇੱਕ ਜਵਾਨ ਇਹ ਆਖੇ ਕਿ ਮੈਂ ਕਦੀ ਬੁੱਢਾ ਨਾ ਹੋਵਾਂ, ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਇੱਕ ਬੁੱਢਾ ਇਹ ਆਖੇ ਮੈਂ ਕਦੀ ਨਹੀਂ ਮਰਾਂ, ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ। ਜਨਮ ਹੋ ਗਿਆ, ਹੋਣਾ ਸੀ, ਮਰਨ ਹੋ ਗਿਆ, ਹੋਣਾ ਸੀ, ਨਫਾ ਹੋ ਗਿਆ, ਹੋਣਾ ਸੀ, ਨੁਕਸਾਨ ਹੋ ਗਿਆ, ਹੋਣਾ ਸੀ। ਕਬੂਲ ਕਰਦਿਆਂ ਹੀ ਮਨੁੱਖ ਜਨਮ, ਜੀਵਨ ਤੇ ਮਰਨ ਦੀ ਪੀੜਾ ਤੋਂ ਬਾਲਾਤਰ ਹੋ ਜਾਂਦਾ ਹੈ। ਪਰ ਕਿਵੇਂ ਹੋਵੇ? ਇਹਦੀ ਸਾਧਨਾ ਕੀ ਕੀਤੀ ਜਾਏ, ਕਿਸ ਤਰ੍ਹਾਂ ਕੀਤੀ ਜਾਏ? ਕਿਉਂਕਿ ਗੱਲ ਇਤਨੀ ਚੱਲ ਰਹੀ ਹੈ, ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵਿਸ਼ਵ ਭਰ ਨੇ ਜਿਸ ਆਵਾਜ਼ ਨਾਲ ਪੁਕਾਰਿਆ ਸੀ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ। ਤੋ ਰੋਗ ਜਨਮ ਹੈ, ਰੋਗ ਜੀਵਨ ਹੈ, ਰੋਗ ਮਰਨ ਹੈ, ਕਿਵੇਂ ਛੁਟਕਾਰਾ ਹੋਵੇ? ਗੁਰੂ ਨਾਨਕ ਕਿਸ ਢੰਗ ਨਾਲ ਇਲਾਜ ਕਰਦੇ ਸਨ, ਕਿਵੇਂ ਇਲਾਜ ਕਰਦੇ ਸਨ। ਪ੍ਰਥਮ ਦੇਖਣਾ ਪਏਗਾ ਕਿ ਮਨੁੱਖ ਜਿੱਥੇ ਵੀ ਬੈਠਾ ਹੈ, ਪਰਿਵਾਰ ਵਿੱਚ ਬੈਠਾ ਹੈ, ਬਾਜ਼ਾਰ ਵਿੱਚ ਬੈਠਾ ਹੈ, ਜਾਂ ਮੰਦਰ ਮਸਜਿਦ ਗੁਰਦੁਆਰੇ ਵਿੱਚ ਬੈਠਾ ਹੈ, ਕਾਰੋਬਾਰ ਵਿੱਚ ਬੈਠਾ ਹੈ ਜਾਂ ਵੇਲਾ ਬੈਠਾ ਹੈ, ਬੈਠਾ ਹੈ ਬਹੁਤ ਕਾਲ ਦੀਆਂ ਯਾਦਾਂ ਵਿੱਚ, ਬੈਠਾ ਹੈ ਭਵਿਸ਼ ਦੀ ਚਿੰਤਾ ਵਿੱਚ। ਇਹ ਦੋ ਬੋਝ ਇਸ ਦੇ ਦਿਮਾਗ ਤੇ ਪਏ ਨੇ। ਮਨੁੱਖ ਹਮੇਸ਼ਾ ਭਵਿਸ਼ ਵਿੱਚ ਜੀਵਦਾ ਹੈ, ਮਨੁੱਖ ਹਮੇਸ਼ਾ ਭੂਤਕਾਲ ਵਿੱਚ ਜੀਵਦਾ ਹੈ। ਕਹਿੰਦੇ ਨੇ ਤਨ ਨੂੰ ਭੱਜਣ ਦੌੜਨ ਲਈ ਅਸਥਾਨ ਚਾਹੀਦਾ ਹੈ, ਜਗ੍ਹਾ ਹੀ ਨਾ ਹੋਵੇ ਖੁੱਲੀ ਤਨ ਭੱਜ ਦੌੜ ਨਹੀਂ ਸਕਦਾ, ਤੇ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ। ਮਨ ਦੀ ਭੱਜ ਦੌੜ ਸਮੇਂ ਵਿੱਚ ਆਉਂਦੀ ਹੈ, ਅਸਥਾਨ ਵਿੱਚ ਨਹੀਂ ਆਉਂਦੀ। ਅਸਥਾਨ ਵਿੱਚ ਦੌੜਦਾ ਹੈ ਤਨ, ਸਮੇਂ ਚ ਦੌੜਦਾ ਹੈ ਮਨ। ਅਗਰ ਜਗ੍ਹਾ ਹੀ ਨਹੀਂ, ਅਸਥਾਨ ਨਹੀਂ, ਤੋ ਤਨ ਇੱਕ ਜਗ੍ਹਾ ਬੈਠ ਜਾਏਗਾ, ਅਗਰ ਸਮਾਂ ਹੀ ਖੋ ਜਾਏ ਤੋ ਮਨ ਮਿਟ ਜਾਏਗਾ, ਮਨ ਟਿਕ ਜਾਏਗਾ। ਸਾਰੀ ਦੁਨੀਆ ਵਿੱਚ ਇੱਕ ਗੱਲ ਤੇ ਪਕੜ ਵਿੱਚ ਆ ਗਈ ਹੈ, ਸੁੱਖ ਉਦੋਂ ਬਣਦਾ ਹੈ, ਆਨੰਦ ਉਦੋਂ ਬਣਦਾ ਹੈ ਜਿੱਥੇ ਮਨ ਕਿਸੇ ਸੰਗੀਤ ਦੀ ਧੁਨ ਵਿੱਚ, ਕਿਸੇ ਨਿਰਤਕਾਰ ਦੀ ਕਲਾ ਵਿੱਚ, ਕਿਸੇ ਸਾਜ਼ ਦੇ ਵਾਦਨ ਵਿੱਚ, ਆਵਾਜ਼ ਵਿੱਚ, ਮਧੁਰ ਧੁਨੀ ਵਿੱਚ ਵਕਤੀ ਤੌਰ ਤੇ ਮਨ ਟਿਕ ਜਾਏ, ਰਸ ਤੇ ਬਣ ਜਾਂਦਾ ਹੈ, ਆਨੰਦ ਤੇ ਬਣ ਜਾਂਦਾ ਹੈ, ਪਰ ਸਦੀਵੀ ਟਿਕਾਓ ਨਹੀਂ ਆਉਂਦਾ। ਕਿਉਂ? ਮਨ ਭਟਕਦਾ ਸਮੇਂ ਵਿੱਚ, ਤੇ ਸਮਾਂ ਬਹੁਤ ਵੱਡਾ ਹੈ ਭਵਿਸ਼, ਸਮਾਂ ਬਹੁਤ ਵੱਡਾ ਹੈ ਭੂਤਕਾਲ। ਪਤਾ ਨਹੀਂ ਕਦੋਂ ਅਸੀਂ ਚਲੇ ਸੀ, ਲੰਬੀ ਯਾਤਰਾ ਹੈ, ਬੜਾ ਲੰਬਾ ਸਮਾਂ। ਭੂਤਕਾਲ ਸਾਡਾ ਬਹੁਤ ਲੰਬਾ, ਮਾਜ਼ੀ ਸਾਡਾ ਬਹੁਤ ਲੰਬਾ, ਤੇ ਭਵਿਸ਼ ਸਾਡਾ ਬੜਾ ਲੰਬਾ ਹੈ। ਪਤਾ ਨਹੀਂ ਕਦੋਂ ਤੱਕ ਅਸੀਂ ਹੋਵਾਂਗੇ, ਅਸੀਂ ਅੱਜ ਦੇ ਨਹੀਂ ਹਾਂ, ਹਿਮਾਲਿਆ ਪਰਬਤ ਤੋਂ ਪਹਿਲੇ ਦੇ ਹਾਂ, ਸੂਰਜ ਚੰਦ ਤਾਰਿਆਂ ਤੋਂ ਵੀ ਪਹਿਲੇ ਦੇ। ਨਾ ਬੋਧ ਹੇਚ ਨਿਸ਼ਾਨ ਹਾਂ ਜ਼ਮੀਨੋ ਆਸਮਾਂ, ਕੀ ਸ਼ੌਕੇ ਯਾਦੇ ਤੋ ਆਵੁਰਦ ਦਰ ਵਜੂਦ ਮਰਾ। ਇਹ ਪ੍ਰਭੂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਜੇ ਜ਼ਮੀਨ ਤੇ ਆਸਮਾਨ ਦਾ ਤੇ ਨਾਮੋ ਨਿਸ਼ਾਨ ਨਹੀਂ ਸੀ, ਮੈਂ ਤੇ ਉਦੋਂ ਦਾ ਭਟਕ ਰਿਹਾ, ਕੋਈ ਅੱਜ ਦਾ? ਐਸਾ ਇੱਕ ਸੂਫੀ ਸੰਤ ਨੇ ਵੀ ਆਖਿਆ, ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ, ਈ ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾਮ। ਐ ਖੁਦਾ ਕੋਈ ਮੈਂ ਅੱਜ ਦਾ ਆਸ਼ਕ ਹਾਂ, ਅੱਜ ਦੀ ਤੇਰੀ ਤਲਾਸ਼ ਕਰ ਰਿਹਾ। ਅਚੇਤਪਣੇ ਸੁਚੇਤਪਣੇ ਕਦੋਂ ਦਾ ਮੈਂ ਤੇਰੇ ਰਸਤੇ ਤੇ ਆ, ਜਦੋਂ ਤੂੰ ਅਜੇ ਮਨੁੱਖ ਵੀ ਨਹੀਂ ਬਣਾ ਆਏ ਸਨ। ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ, ਅਜੇ ਮਾਇਆ ਰੂਪੀ ਸੰਸਾਰ ਵੀ ਤੂੰ ਨਹੀਂ ਬਣਾਇਆ ਸੀ, ਮੈਂ ਹੈ ਸੀ। ਈ ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾਮ। ਇਹ ਆਕਾਰ ਨਹੀਂ ਸੀ, ਹੇ ਨਿਰੰਕਾਰ, ਮੈਂ ਵੀ ਨਿਰਾਕਾਰ ਹੋ ਕੇ ਵਿਚਰਦਾ ਪਿਆ ਸੀ ਤੇ ਭਟਕਦਾ ਪਿਆ ਸੀ, ਮੈਂ ਤੇ ਕਦੋਂ ਦਾ, ਅੱਜ ਦਾ ਥੋੜੀ ਆ। ਮਨ ਨੂੰ ਭਟਕਣ ਲਈ ਸਮਾਂ ਚਾਹੀਦਾ ਹੈ, ਭੂਤਕਾਲ ਭਵਿਸ਼। ਧਰਮ ਕਹਿੰਦਾ ਹੈ ਭੂਤਕਾਲ ਤੇ ਭਵਿਸ਼ ਦੀਆਂ ਹੀ ਜੋ ਹੈ ਚਿੰਤਾਵਾਂ ਤੋਂ ਇੱਕ ਪਾਸੇ ਹੋ, ਮਨ ਨੂੰ ਲਿਆ ਕਿੱਥੇ ਲਿਆ, ਵਰਤਮਾਨ ਵਿੱਚ, ਵਰਤਮਾਨ ਵਿੱਚ। ਭਗਵਾਨ ਦੀ ਝਲਕ ਥੋੜੀ ਬਹੁਤ ਜਦ ਵੀ ਮਿਲੇਗੀ ਵਰਤਮਾਨ ਵਿੱਚ ਮਿਲੇਗੀ, ਔਰ ਉਹੀ ਭਗਵਾਨ ਦੀ ਝਲਕ ਵਰਤਮਾਨ ਨੂੰ ਵੀ ਬਿਟਾ ਕੇ ਸੰਪੂਰਨ ਭਗਵਾਨ ਹੋ ਜਾਏਗੀ, ਸੰਪੂਰਨ ਪਰਮਾਤਮਾ ਹੋ ਜਾਏਗੀ, ਸੰਪੂਰਨ ਈਸ਼ਵਰ ਹੋ ਜਾਏਗੀ। ਪਰ ਸਵਾਲ ਇਹ ਪੈਦਾ ਹੁੰਦਾ ਹੈ ਭਵਿਸ਼ ਨੂੰ ਔਰ ਭੂਤਕਾਲ ਨੂੰ ਕਿਵੇਂ ਮਿਟਾਈਏ। ਇੱਥੇ ਹਰ ਥਾਂ ਤੇ ਪਿੱਛਾ ਕਰਦਾ ਹੈ ਮਨੁੱਖ ਜਿੱਥੇ ਵੀ ਬੈਠਾ ਹੈ, ਬਸ ਇਤਨਾ ਹੀ ਸਮਝ ਲਓ, ਚਾਹੇ ਉਹ ਦਾਰਸ਼ਨਿਕ ਹੈ, ਚਿੰਤਕ ਹੈ, ਧਨਵਾਨ ਹੈ, ਗੁਣਵਾਨ ਹੈ, ਮੂਰਖਾਂ ਚ ਬੈਠਾ ਹੈ, ਭਵਿਸ਼ ਦੀ ਚਿੰਤਾ ਚ ਬੈਠਾ, ਰਾਜਾ ਹੈ, ਭਿਖਾਰੀ ਹੈ, ਭੂਤਕਾਲ ਦੀਆਂ ਯਾਦਾਂ ਵਿਚ ਬੈਠਾ ਹੈ। ਕਿਉਂਕਿ ਮਨ ਨੂੰ ਦੌੜਨ ਤੇ ਭੱਜਣ ਲਈ ਸਮਾਂ ਚਾਹੀਦਾ ਹੈ, ਭੂਤਕਾਲ ਬਹੁਤ ਲੰਬਾ ਹੈ, ਭਵਿਸ਼ ਬਹੁਤ ਲੰਬਾ ਹੈ। ਤੋ ਪਹਿਲੇ ਸਮਝੀਏ ਵਰਤਮਾਨ ਕਿੰਨਾ ਕ ਹੈ। ਵਰਤਮਾਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਮ ਆਦਮੀ ਆ ਇਕਦਮੇ, ਮੌਲਤ ਮੌਤ ਨਾ ਜਾਣਾ, ਵਰਤਮਾਨ ਇਕਦਮ ਹੈ। ਵਰਤਮਾਨ ਅੱਜ ਦਾ ਦਿਨ ਨਹੀਂ ਹੈ, ਵਰਤਮਾਨ ਅੱਜ ਦੀ ਰਾਤ ਨਹੀਂ ਹੈ, ਵਰਤਮਾਨ ਇਕਦਮ ਹੈ ਜੋ ਮੇਰੇ ਮੂੰਹ ਚ ਹੈ, ਸਾਰਿਆਂ ਦੇ ਮੂੰਹ ਚ ਹੈ। ਜਿਹੜਾ ਦਮ ਅਜੇ ਆਇਆ ਨਹੀਂ ਉਹ ਤੇ ਮੇਰਾ ਭਵਿਸ਼ ਹੈ, ਤੇ ਜਿਹੜਾ ਦਮ ਚਲਾ ਗਿਆ ਮੇਰੇ ਮੂੰਹ ਚੋਂ ਉਹ ਤੇ ਬਹੁਤ ਕਾਲ ਹੈ। ਜੋ ਦਮ ਚਲਾ ਗਿਆ ਇਹਨੂੰ ਮੈਂ ਖਰਚ ਨਹੀਂ ਕਰ ਸਕਦਾ, ਜੋ ਦਮ ਅਜੇ ਆਇਆ ਨਹੀਂ ਮੈਂ ਉਸਨੂੰ ਵਰਤ ਨਹੀਂ ਸਕਦਾ। ਇੱਕਦਮ ਇੱਥੇ ਪ੍ਰਸ਼ਨ ਖੜਾ ਹੁੰਦਾ, ਇੱਕਦਮ ਦੇ ਵਿੱਚ ਕੀ ਕਰ ਸਕਦੇ ਹਾਂ? ਇੱਕਦਮ ਦੇ ਵਿੱਚ ਕੋਈ ਲੰਬੀ ਯਾਤਰਾ ਨਹੀਂ ਹੋ ਸਕਦੀ, ਇੱਕਦਮ ਦੇ ਵਿੱਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਖੋਲਿਆ ਜਾ ਸਕਦਾ, ਇੱਕਦਮ ਦੇ ਵਿੱਚ ਕੋਈ ਉੱਚਾ ਵੱਡਾ ਮਹਿਲ ਨਹੀਂ ਖੜਾ ਕੀਤਾ ਜਾ ਸਕਦਾ, ਇੱਕਦਮ ਦੇ ਵਿੱਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਪਰ ਗੁਰੂ ਨਾਨਕ ਕਹਿੰਦੇ ਨੇ ਇੱਕਦਮ ਦੇ ਵਿੱਚ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ, ਜਦ ਵੀ ਮਿਲੇਗਾ ਇੱਕਦਮ ਦੇ ਵਿੱਚ, ਕਿਉਂਕਿ ਇੱਕਦਮ ਨਕਦ ਹੈ ਤੇ ਧਰਮ ਦਾ ਸੌਦਾ ਪਰਮਾਤਮਾ ਦਾ ਸੌਦਾ ਨਗਦੀ ਨਾਲ ਆਉਂਦਾ ਹੈ, ਨਗਦੀ ਨਾਲ ਆਉਂਦਾ ਹੈ। ਦੁਨੀਆਂ ਦੇ ਸਾਰੇ ਮਹਾਮੰਤਰ ਇੱਕਦਮ ਦੇ ਵਿੱਚ ਪੂਰੇ ਹੋ ਜਾਂਦੇ ਨੇ। ਰਾਮ ਇੱਕਦਮ ਦੇ ਵਿੱਚ ਪੂਰਾ ਹੋ ਗਿਆ, ਓਮ ਇੱਕਦਮ ਦੇ ਵਿੱਚ ਪੂਰਾ ਹੋ ਗਿਆ, ਅੱਲਾਹੂ ਇੱਕਦਮ ਦੇ ਵਿੱਚ ਪੂਰਾ ਹੋ ਗਿਆ, ਵਾਹਿਗੁਰੂ ਇੱਕਦਮ ਦੇ ਵਿੱਚ ਪੂਰਾ ਹੋ ਗਿਆ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਪਾਪ ਵੀ ਨਹੀਂ ਮਿਟੇਗਾ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਦੁੱਖ ਵੀ ਨਹੀਂ ਮਿਟੇਗਾ, ਇੱਕ ਦਫਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਣਗੇ, ਇੱਕ ਦਫਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿਟ ਜਾਣਗੇ। ਇਹ ਤੇ ਫਿਰ ਪਹਿਲੀ ਹੋ ਗਈ, ਨਹੀਂ ਪਹਿਲੀ ਨਹੀਂ, ਸਾਰੇ ਮਹਾਮੰਤਰ ਇੱਕਦਮ ਦੇ ਵਿੱਚ ਪੂਰੇ ਹੋ ਜਾਂਦੇ ਨੇ, ਵਾਹਿਗੁਰੂ ਇੱਕੋ ਹੀ ਦਮ ਦੀ ਲੋੜ ਹੈ। ਹੁਣ ਮੇਰਾ ਸਾਰਾ ਧਿਆਨ ਇਸੇ ਮੰਤਰ ਦੇ ਸੁਣਨ ਵਿੱਚ ਆ ਜਾਏ, ਵਾਹਿਗੁਰੂ, ਔਰ ਜੈਸੇ ਮੈਂ ਇੱਕਦਮ ਵਿੱਚ ਆਵਾਂਗਾ ਸਾਰੇ ਦੇ ਸਾਰੇ ਧਿਆਨ ਨੂੰ ਲਿਆਵਾਂਗਾ, ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ, ਤੂੰ ਭੂਤ ਕਾਲ ਖੋ ਜਾਏਗਾ, ਭਵਿਸ਼ ਖੋ ਜਾਏਗਾ, ਵਰਤਮਾਨ ਨੇ ਭਗਵਾਨ ਨੂੰ ਪ੍ਰਗਟ ਕਰ ਦੇਣਾ। ਸ੍ਰੀ ਕਬੀਰ ਕਹਿੰਦੇ ਨੇ, ਬੇਤ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕਦਮ ਦੇ ਟਿਕ ਜਾਓ, ਖੁਦਾ ਹਾਜ਼ਰ ਨਾਜ਼ਰ ਹੈ, ਪਰਮਾਤਮਾ ਹਾਜ਼ਰ ਨਾਜ਼ਰ ਹੈ। ਧਰਮ ਦੀ ਸਾਰੀ ਸਾਧਨਾ ਕਿ ਕਿਸੇ ਤਰੀਕੇ ਨਾਲ ਵਰਤਮਾਨ ਵਿੱਚ ਆਈਏ। ਬੜੇ ਬੜੇ ਦਾਰਸ਼ਨਿਕ ਵਰਤਮਾਨ ਵਿੱਚ ਨਹੀਂ ਜੀਵਦੇ, ਭਵਿਸ਼ ਦੀਆਂ ਚਿੰਤਾਵਾਂ ਵਿੱਚ ਜੀਵਦੇ ਨੇ। ਬੜੇ ਬੜੇ ਸਿਆਣੇ ਮਨੁੱਖ ਵਰਤਮਾਨ ਵਿੱਚ ਨਹੀਂ ਆਉਂਦੇ, ਭੂਤਕਾਲ ਦੀਆਂ ਯਾਦਾਂ ਚ ਬੈਠੇ ਹੁੰਦੇ। ਔਰ ਇੱਕ ਦਫਾ ਮਨੁੱਖ ਵਰਤਮਾਨ ਵਿੱਚ ਆ ਜਾਏ ਤੇ ਵਰਤਮਾਨ ਸਿਰਫ ਇੱਕਦਮ ਹੈ, ਉਸ ਦੇ ਚ ਆਉਂਦਿਆਂ ਮਨੁੱਖ ਤਨ ਤੇ ਮਨ ਤੋਂ ਉੱਚਾ ਉੱਠ ਜਾਂਦਾ ਹੈ। ਤਨ ਰੋਗ ਹੈ, ਮਨ ਸੋਗ ਹੈ, ਰੋਗ ਸੋਗ ਤੋਂ ਉੱਚਾ ਉੱਠ ਜਾਂਦਾ ਹੈ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ, ਉਸ ਹਰੀ ਜਨ ਦੇ ਨੇੜੇ ਫਿਰ ਦੁੱਖ ਰੋਗ ਸੋਗ ਜਨਮ ਮਰਨ ਸਭ ਮਿਟ ਜਾਂਦਾ ਹੈ। ਨਾਨਕ ਬੱਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਨਾ, ਇੱਕ ਵਰਤਮਾਨ ਵਿੱਚ ਆਉਂਦਿਆਂ ਅਗਲਾ ਜਨਮ ਨਹੀਂ ਹੋਵੇਗਾ, ਮਰਨ ਨਹੀਂ ਹੋਵੇਗਾ। ਔਰ ਇਹ ਜਿਹੜਾ ਜੀਵਨ ਕੋਲ ਹੈ, ਇਸ ਤੋਂ ਮਨੁੱਖ ਉੱਚਾ ਉੱਠ ਜਾਏਗਾ ਔਰ ਭਗਵਾਨ ਪ੍ਰਗਟ ਹੋ ਜਾਏਗਾ। ਇਹੀ ਇੱਕ ਸਾਧਨਾ ਹੈ ਔਰ ਇਹੀ ਔਸਤੀ ਹੈ। ਇਹੀ ਔਸਤੀ ਇਸ਼ਾਂ ਵਿੱਚ ਭਰਮਣ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੰਡਦੇ ਰਹੇ। ਬਾਬਾ ਫਰੀਦ ਵੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਅੱਜ ਮਿਲਾਵਾ ਲੈ ਤੋ ਅੱਜ ਤੋਂ ਮੁਰਾਦ ਕੀ? ਅੱਜ ਦਾ ਸਾਰਾ ਦਿਨ ਕਤਾ ਹੀ ਨਹੀਂ, ਅੱਜ ਤੋਂ ਮੁਰਾਦ ਵਰਤਮਾਨ, ਵਰਤਮਾਨ ਤੋਂ ਮੁਰਾਦ ਇੱਕਦਮ ਇੱਕਦਮ। ਭਾਈ ਨੰਦ ਲਾਲ ਵੀ ਐਸਾ ਕਹਿੰਦੇ ਨੇ, ਯਕਦਮ ਬਖੇ ਸ਼ਰਾ ਨਾ ਬੁਰਦਮ ਕੇ ਖੀਸਤਮ, ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸ। ਮੈਂ ਨਕਦ ਜ਼ਿੰਦਗੀ ਬਰਬਾਦ ਕੀਤੀ, ਤੇ ਨਕਦ ਜ਼ਿੰਦਗੀ ਕੀ ਸੀ? ਜਿਹੜਾ ਮੇਰੇ ਮੂੰਹ ਵਿਚ ਦਮ ਸੀ, ਨਕਦ ਸੀ। ਜਿਹੜਾ ਦਮ ਆਇਆ ਨੀ ਉਧਾਰੀ ਸੀ, ਜਿਹੜਾ ਦਮ ਚਲਾ ਗਿਆ ਉਹ ਖਰਚ ਹੋ ਗਿਆ, ਉਹ ਤੇ ਖਰਚ ਹੋ ਗਿਆ। ਮੇਰੀ ਜ਼ਿੰਦਗੀ ਦੀ ਜੇਬ ਵਿਚ ਸਿਰਫ ਇੱਕੋ ਹੀ ਦਮ ਹੈ, ਇੱਕੋ ਹੀ ਦਮ ਹੈ। ਨਕਦੀ ਮੇਰੇ ਕੋਲ ਇੱਕੋ ਹੀ ਦਮ ਹੈ, ਇੱਕੋ ਹੀ ਦਮ ਹੈ ਹਰ ਇੱਕ ਕੋਲ। ਪਰ ਬੰਦਾ ਕਹਿ ਦਿੰਦਾ ਹੈ ਇੱਕਦਮ ਦੀ ਕੀ ਜ਼ਿੰਦਗੀ ਹੈ? ਨਹੀਂ, ਇੱਕਦਮ ਵਿਚ ਪਰਮਾਤਮਾ ਮਿਲ ਸਕਦਾ ਹੈ, ਇੱਕਦਮ ਵਿਚ ਸਾਰਾ ਜਹਾਨ ਮਿਲ ਸਕਦਾ ਹੈ, ਇੱਕਦਮ ਵਿਚ ਸਾਰੀ ਲੋਕਾਈ ਦੀ ਪ੍ਰਾਪਤੀ ਹੋ ਸਕਦੀ ਹੈ, ਇੱਕਦਮ ਵਿਚ ਪਰਮ ਰਸ ਮਿਲ ਸਕਦਾ ਹੈ। ਪਰ ਮਨੁੱਖ ਇਸ ਇਕਦਮ ਨੂੰ ਕਿਵੇਂ ਬਤੀਤ ਕਰਦਾ ਹੈ? ਇਸੇ ਇਕਦਮ ਨੂੰ ਬਤੀਤ ਕਰ ਛੱਡਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਵਿਚ, ਇਸੇ ਇਕਦਮ ਨੂੰ ਬਤੀਤ ਕਰ ਛੱਡਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਚ, ਔਰ ਦਮ ਦਮ ਕਰਕੇ ਸਾਰੀ ਜ਼ਿੰਦਗੀ ਰਾਏਗਾਂ ਚਲੀ ਜਾਂਦੀ, ਵਿਅਰਥ ਚਲੀ ਜਾਂਦੀ ਹੈ। ਐ ਵਾਏ ਨਕਦੇ ਜ਼ਿੰਦਗੀ ਰਾਏਗਾਂ ਗੁਯਸਤ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਵਰਤਮਾਨ ਵਿਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ। ਸੰਸਾਰੀ ਤੇ ਭਗਤ ਦੀ ਪਹਿਚਾਣ ਕੇ, ਬਸ ਦੋ ਸ਼ਬਦਾਂ ਵਿਚ ਪਹਿਚਾਣ, ਲਿਬਾਸ ਤੋਂ ਪਹਿਚਾਣ ਨਹੀਂ ਹੋਵੇਗੀ ਭਗਤ ਹੈ ਸੰਤ ਹੈ। ਸਾਰੀ ਦੁਨੀਆਂ ਦੇ ਧਾਰਮਿਕ ਲਿਬਾਸ ਅਲੱਗ ਅਲੱਗ ਨੇ। ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਹੈ, ਧਾਰਮਿਕ ਹੋ ਜਾਣਾ ਇੱਕ ਤਪੱਸਿਆ ਹੈ, ਮਿਹਨਤ ਹੈ, ਸਾਧਨਾ ਹੈ। ਕਿਸ ਤਰ੍ਹਾਂ ਅੰਦਾਜ਼ਾ ਲਗਾਵਾਂਗੇ ਸੰਸਾਰੀ ਹੈ ਇਹ ਭਗਤ ਹੈ? ਜੋ ਭੂਤਕਾਲ ਦੀਆਂ ਯਾਦਾਂ ਦੇ ਜੀ ਰਿਹਾ, ਭਵਿਸ਼ ਦੀਆਂ ਚਿੰਤਾਵਾਂ ਦੇ ਜੀ ਰਿਹਾ ਸੰਸਾਰੀ ਹੈ, ਪਰ ਜੋ ਵਰਤਮਾਨ ਦੇ ਟਿਕ ਗਿਆ ਭਗਤ ਹੈ। ਭਗਵਾਨ ਦਾ ਰੂਪ ਹੈ ਉਤੇ, ਈਸ਼ਵਰ ਦਾ ਰੂਪ ਹੈ। ਵਰਤਮਾਨ ਵਿਚ ਟਿਕਦਿਆਂ ਹੋਵਨ ਹਾਰ ਸੋਈ ਪਰਵਾਨਾ, ਜੋ ਹੋ ਗਿਆ ਇਹ ਹੋਣਾ ਹੀ ਸੀ, ਹੋਣਾ ਹੀ ਹੈ, ਅਨਹੋਣੀ ਨਹੀਂ ਹੈ, ਅਨਹੋਣੀ ਨਹੀਂ ਹੈ। ਠੀਕ ਹੈ, ਜਵਾਨ ਜੈਸੇ ਬੁੱਢਾ ਹੋਣ ਲੱਗਦਾ ਹੈ, ਇਕਦਮ ਖਿਆਲ ਆਉਂਦਾ ਹੈ ਅਨਹੋਣੀ ਹੋ ਗਈ, ਅਨਹੋਣੀ ਹੋ ਗਈ। ਇਹੀ ਕਾਰਨ ਹੈ ਕਿ ਸਾਰੇ ਜਗ ਦੱਸਦੇ ਨੇ, ਅਗਰ 60 ਸਾਲ ਹੈ 50 ਦੱਸਦੇ ਨੇ, 50 ਹੈ 40 ਦੱਸਦੇ ਨੇ, 40 ਹੈ 30 ਦੱਸਦੇ ਨੇ। ਔਰ ਅਕਸਰ ਇਸਤਰੀਆਂ 30 ਤੋਂ ਅੱਗੇ ਜਾਂਦੀਆਂ ਹੀ ਨਹੀਂ, ਉੱਥੇ ਹੀ ਰੁਕ ਜਾਂਦੀਆਂ, ਉੱਥੇ ਹੀ ਰੁਕ ਜਾਂਦੀਆਂ। ਕਾਰਨ ਬੁਢੇਪਾ ਅਨਹੋਣੀ ਹੈ। ਕੌਣ ਦੱਸੇ ਬੁਢੇਪਾ ਤੇ ਹੋਣਾ ਹੈ? ਅਨਹੋਣੀ ਨਹੀਂ ਹੈ। ਮੌਤ ਤੇ ਹੋਣੀ ਹੈ, ਅਨਹੋਣੀ ਨਹੀਂ। ਭਗਤ ਕਬੀਰ ਕਹਿੰਦੇ ਨੇ, ਪਾੜੋ ਸੀਖੇ ਜੋ ਹੁਆ ਤੂੰ ਆਪਣੇ ਭੀ ਜਾਨ, ਸਮਝ ਲੈ ਮੇਰੀ ਅਰਥੀ ਉੱਠੀ। ਕੰਧਿਆਂ ਤੇ ਨਹੀਂ ਚੁੱਕਿਆ, ਸ਼ਾਇਦ ਪੜੋਸੀ ਨੇ ਆਪਣੇ ਕੰਧਿਆਂ ਤੇ ਮੈਨੂੰ ਚੁੱਕਿਆ ਹੈ। ਇਸ ਤਰ੍ਹਾਂ ਸਮਝ, ਤੂੰ ਆਪਣੇ ਵੀ ਜਾਣ, ਐਸਾ ਉਹੀ ਜਾਣ ਸਕਦਾ ਜੋ ਵਰਤਮਾਨ ਵਿਚ ਆ ਗਿਆ। ਤੋ ਵਰਤਮਾਨ ਦੇ ਟਿਕਦਿਆਂ ਹੋਵਨ ਹਾਰ ਸੋਈ ਪਰਵਾਨਾ, ਜਨਮ ਹੋ ਗਿਆ ਕਬੂਲ, ਜੀਵਨ ਕੋਲ ਹੈ ਕਬੂਲ, ਮਰਨ ਸਾਨੂੰ ਕਬੂਲ। ਲੇਕਿਨ ਮਰਦੇ ਦਮ ਤੱਕ ਮਨੁੱਖ ਨੂੰ ਸਿਰਫ ਜਨਮ ਕਬੂਲ ਹੈ, ਮਰਨ ਕਬੂਲ ਨਹੀਂ। ਇਸ ਵਾਸਤੇ ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ, ਮਰਨ ਦਿਨ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ। ਔਰ ਇਹੀ ਕਾਰਨ ਹੈ ਕਿ ਪਰਮ ਆਨੰਦ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ, ਰੋਗ ਵਿਚ ਜੀਵਦਾ, ਸੋਗ ਵਿਚ ਜੀਵਦਾ, ਜਦਕਿ ਵਰਤਮਾਨ ਵਿਚ ਜੀਣ ਵਾਲਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਧਰਮ ਦੀ ਇਹ ਮਹਾਨ ਸਾਧਨਾ ਸਾਰੀ ਦੁਨੀਆਂ ਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਰਹਿ, ਦੱਸਦੇ ਰਹਿ, ਔਰ ਲੋਕਾਂ ਨੂੰ ਰੋਗ ਤੇ ਸੋਗ ਤੋਂ ਕੱਢਦੇ ਰਹਿ। ਇਸ ਵਾਸਤੇ ਜਿਹੜੇ ਜਿਹੜੇ ਸਾਧਨਾ ਕਰਕੇ ਵਰਤਮਾਨ ਵਿਚ ਜੀਵੇ ਤੇ ਭਗਵਾਨ ਨੂੰ ਜ਼ਿੰਦਗੀ ਚ ਪ੍ਰਗਟ ਕੀਤਾ, ਉਹਨਾਂ ਸਾਰਿਆਂ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਿਆ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ।